ਰਾਜਾ ਜਨਕ ਜੀ। ਰਾਜਾ ਜਨਕ ਜੀ ਤ੍ਰੇਤਾ ਯੁੱਗ ਦੇ ਭਗਤ ਹੋਏ ਹਨ। ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੀ 5ਵੀਂ ਪੌੜੀ ਵਿੱਚ ਇਹਨਾਂ ਦੇ ਜੀਵਨ ਦਾ ਸੰਕੇਤ ਮਿਲਦਾ ਹੈ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ, ਜਮਪੁਰ ਗਿਆ ਪੁਕਾਰ ਸੁਣ ਵਿਲ ਲਾਵਨ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਉਣ ਸਭਨਾ ਦੀ ਘਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਵਨਾਸੀ, ਗਹਿਣੇ ਧਰਿਉਣ ਇੱਕ ਨਾਉ ਪਾਪਾਂ ਨਾਲ ਕਰੇ ਨਿਰਜਾਸੀ, ਪਾਸੰ ਪਾਪ ਨ ਪੁੱਜਣੀ ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਨਰਕੋ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜਮ ਫਾਸੀ, ਮੁਕਤ ਜੁਗਤ ਨਾਵੈ ਕੀ ਦਾਸੀ। ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਸਨ। ਆਪ ਜੀ ਨੇ ਅਸ਼ਟਾਵਾਕਰ, ਇਹ ਇੱਕ ਰਿਸ਼ੀ ਹੋਏ ਜਿਨ੍ਹਾਂ ਦੇ ਸਰੀਰ ਨੂੰ 8 ਵਾਲ ਪੈਂਦੇ ਸਨ, ਅਤੇ ਇੱਕ ਹੋਰ ਬ੍ਰਾਹਮਣ ਦੇ ਪੁੱਤਰ ਸਨ, ਅਤੇ ਉਦਾਲਕ ਦੀ ਪੁੱਤਰੀ ਸੁਜਾਤਾ ਦੇ ਪੇਟੋਂ ਇਹ ਜਨਮੇ ਸਨ। ਸੋ ਉਹ ਅਸ਼ਟਵਾਕਰ ਜੀ ਪਾਸੋਂ ਇਹਨਾਂ ਨੇ ਗੁਰੂ ਦੀਖਿਆ ਪ੍ਰਾਪਤ ਕੀਤੀ। ਪਿਤਾ ਜੀ ਦਾ ਨਾਮ ਰਾਜਾ ਮਿਥੀ ਸੀ। ਭਾਈ ਗੁਰਦਾਸ ਜੀ ਦਾ ਜਿਵੇਂ ਬਚਨ ਆਪਾਂ ਸਰਵਣ ਕੀਤਾ ਹੈ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਵਿੱਚ ਪ੍ਰਵਿਰਤ ਰਹਿ ਕੇ ਉਦਾਸ ਰਹਿਣਾ ਇੱਕ ਔਖਾ ਮਾਰਗ ਹੈ, ਪਰ ਰਾਜਾ ਜਨਕ ਜੀ ਗੁਰੂ ਕਿਰਪਾ ਨਾਲ ਇਸ ਮਾਰਗ ਵਿੱਚ ਪੁਰਾਤਨ ਕਾਲ ਵਿੱਚ ਹੀ ਸਫਲ ਹੋਏ। ਆਖਿਆ ਜਾਂਦਾ ਹੈ ਕਿ ਆਪ ਮੁੱਢ ਤੋਂ ਹੀ ਪਰਮਾਰਥ ਦੇ ਮਾਰਗ ਤੇ ਟੁਰਨ ਵਾਲੇ ਉੱਚ ਕੋਟੀ ਦੇ ਵਿਦਵਾਨ ਪਾਂਧੀ ਸਨ। ਰਾਜਾ ਜਨਕ ਜੀ ਦਾਨੀ, ਸਾਧ ਸੇਵੀ, ਯੱਗ ਭੰਡਾਰੇ ਕਰਨ ਵਾਲੇ ਰਾਜੇ ਹੋਏ, ਪਰ ਅਜੇ ਤੱਕ ਗੁਰੂ ਧਾਰਨ ਨਹੀਂ ਸੀ ਕੀਤਾ, ਤੇ ਮਨ ਦਾ ਸੰਕਲਪ ਇਹ ਸੀ ਤੇ ਆਖਿਓ ਕਿ ਮੈਂ ਉਸ ਨੂੰ ਗੁਰੂ ਧਾਰਨ ਕਰਾਂਗਾ ਜਿਹੜਾ ਘੋੜੇ ਦੀ ਰਕਾਬ ਵਿੱਚ ਪੈਰ ਰੱਖਦਿਆਂ ਹੀ ਆਤਮ ਗਿਆਨ ਬਖਸ਼ਿਸ਼ ਕਰ ਦੇਵੇ। ਇਸ ਗੱਲ ਦੀ ਚਰਚਾ ਸਭ ਸਾਧੂ ਮਹਾਤਮਾ ਰਿਸ਼ੀਆਂ ਮੁਨੀਆਂ ਵਿੱਚ ਚੱਲੀ। ਮਿੱਥੇ ਦਿਨ ਤੇ ਸਭ ਸੰਤ ਸਾਧੂ ਵਿਦਵਾਨ ਬ੍ਰਾਹਮਣ ਆਏ। ਰਾਜਾ ਜਨਕ ਦੇ ਅੰਦਰ ਧਰਮਾਤਮਾ ਅਤੇ ਵਿਦਵਾਨ ਹੋਣ ਦਾ ਹੰਕਾਰ ਸੀ। ਪ੍ਰਭੂ ਜੀ ਨੇ ਕਿਰਪਾ ਕਰਕੇ ਅਸ਼ਟਾਵਾਕਰ ਰਾਹੀਂ ਰਾਜਾ ਜਨਕ ਨੂੰ ਰਕਾਬ ਵਿੱਚ ਪੈਰ ਧਰਨ ਜਿੰਨੇ ਸਮੇਂ ਵਿੱਚ ਗੁਰੂ ਦੀਖਿਆ ਦਵਾ ਕੇ ਇਸ ਦਾ ਮਾਣ ਦੂਰ ਕੀਤਾ। ਅਸ਼ਟਾਵਾਕਰ ਦੇ ਕੁਝ ਸਰੀਰ ਨੂੰ ਵੇਖ ਕੇ ਬਾਕੀ ਸਭਾ ਨੇ ਹਾਸਾ ਮਖੌਲ ਵੀ ਉਡਾਇਆ, ਪਰ ਅਸ਼ਟਾਵਾਕਰ ਜੀ ਨੇ ਰਾਜਾ ਜਨਕ ਨੂੰ ਘੋੜਾ ਮੰਗਵਾ ਕੇ ਪੈਰ ਰਕਾਬ ਤੇ ਰਖਵਾ ਕੇ ਆਖਿਆ ਕਿ ਰਾਜਾ ਜਨਕ ਗੁਰੂ ਦੀਖਿਆ ਲੈਣ ਤੋਂ ਪਹਿਲਾਂ ਤਨ ਮਨ ਧਨ ਭਾਵ ਸਾਰਾ ਰਾਜ ਇਹਨਾਂ ਵਿੱਚੋਂ ਗੁਰੂ ਭੇਟਾ ਲਈ ਜ਼ਰੂਰ ਦੇਣਾ ਪਵੇਗਾ। ਰਾਜਾ ਜਨਕ ਮਨ ਵਿੱਚ ਵਿਚਾਰਨ ਲੱਗਾ ਕਿ ਸਰੀਰ ਵਿਆਹ ਪਿੱਛੋਂ ਰਾਣੀ ਨੂੰ ਦੇ ਚੁੱਕਾ ਹੈ, ਧਨ ਦੀ ਰਾਣੀ ਹੱਕਦਾਰ ਹੈ, ਮੇਰੇ ਪਾਸ ਹੋਰ ਤੇ ਕੁਝ ਹੈ ਨਹੀਂ, ਤੇ ਵਿਚਾਰ ਕੇ ਆਖ ਦਿੱਤਾ ਕਿ ਮਨ ਗੁਰੂ ਨੂੰ ਮੈਂ ਅਰਪਣ ਕਰਦਾ ਹਾਂ। ਅਸ਼ਟਾਵਾਕਰ ਜੀ ਨੇ ਆਖਿਆ ਕਿ ਠੀਕ ਹੈ ਰਾਜਨ, ਤੁਸੀਂ ਆਪਣਾ ਮਨ ਮੈਨੂੰ ਦੇ ਦਿੱਤਾ, ਇਸ ਵਾਸਤੇ ਤੁਸੀਂ ਹੁਣ ਮਨ ਦੀ ਮਰਜ਼ੀ ਨਹੀਂ ਕਰ ਸਕਦੇ, ਭਾਵ ਮੇਰੀ ਆਗਿਆ ਬਿਨਾਂ ਘੋੜੇ ਤੇ ਨਹੀਂ ਚੜ ਸਕਦੇ। ਜੇਕਰ ਤੁਹਾਡਾ ਮਨ ਮਰਜ਼ੀ ਕਰੇਗਾ ਤਾਂ ਗੁਰੂ ਵੱਲੋਂ ਬੇਮੁਖ ਹੋਣ ਦੀ ਸਜ਼ਾ ਮਿਲੇਗੀ। ਇਵੇਂ ਰਾਜਾ ਜਨਕ ਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੋਈ। ਚਰਨਾਂ ਤੇ ਨਮਸਕਾਰ ਕੀਤੀ, ਹਉਮੈ ਤੇ ਹੰਕਤਾ ਚੱਕਣਾ ਚੂਰ ਹੋ ਗਈ। ਸਾਰੇ ਰਿਸ਼ੀਆਂ ਮੁਨੀਆਂ ਦੀ ਸਭਾ ਵਿੱਚ ਪ੍ਰਸੰਨਤਾ ਦੀ ਲਹਿਰ ਦੌੜ ਗਈ। ਇਵੇਂ ਲੋਕ ਦਿਖਾਵੇ ਅਤੇ ਕੁਝ ਕਰਕੇ ਪ੍ਰਤਾਪ ਦਿਖਾਉਣ ਦੀ ਮਾੜੀ ਅਭਿਲਾਸ਼ਾ ਦਾ ਫੁਰਨਾ ਵੀ ਖਤਮ ਹੋ ਗਿਆ। ਰਾਜਾ ਜਨਕ ਪ੍ਰਭੂ ਸਿਮਰਨ ਵਿੱਚ ਜੁਟ ਗਏ। ਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਪੈਰ ਤੱਤੇ ਕੜਾਹੇ ਵਿੱਚ ਰੱਖਿਆ, ਦੂਜਾ ਪੈਰ ਮਹਾਂ ਸੁੰਦਰ ਰਾਣੀ ਦੀ ਛਾਤੀ ਤੇ ਰੱਖ ਦਿੱਤਾ, ਪਰ ਉਸ ਨੂੰ ਨਾ ਤਾਂ ਅੱਗ ਦੇ ਸਾੜਨ ਦੀ ਪੀੜਾ ਨੇ ਦੁਖੀ ਕੀਤਾ ਤੇ ਨਾ ਰਾਣੀ ਦੀ ਸੁੰਦਰਤਾ ਨੇ ਮੋਹਿਆ। ਰਾਜਾ ਜਨਕ ਬਿਲਕੁਲ ਅਡੋਲ ਅਵਸਥਾ ਵਿੱਚ ਰਹਿ ਕੇ ਪ੍ਰਭੂ ਸਿਮਰਨ ਕਰਦੇ ਰਹੇ। ਰਾਜਾ ਜਨਕ ਜੀ ਨੂੰ ਸੁਖਦੇਵ ਮੁਨੀ ਨੇ ਗੁਰੂ ਧਾਰਨ ਕਰਨਾ। ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ 12 ਵਰੇ ਗਰਭਾਸ ਵਸ ਜੰਮਦੇ ਹੀ ਸੁਖ ਲਈ ਉਦਾਸੀ, ਮਾਇਆ ਵਿੱਚ ਅਤੀਤ ਹੋਏ ਮਨ ਹਠ ਬੁੱਧ ਨਾ ਬੰਦ ਖਲਾਸੀ, ਪਿਤਾ ਬਿਆਸ ਪ੍ਰਬੋਧਿਆ ਗੁਰ ਕਰ ਜਨਕ ਸਹਿਜ ਅਭਿਆਸੀ, ਤਜ ਦੁਰਮਤ ਗੁਰਮਤ ਲਈ ਸਿਰ ਧਰ ਜੂਠ ਮਿਲੀ ਸਾਬਾਸੀ। ਅਕਾਲ ਪੁਰਖ ਜੀ ਦੀ ਮਿਹਰ ਹੋਈ, ਰਾਜਾ ਜਨਕ ਜੀ ਨੂੰ ਅੰਤਰਜਾਮਤਾ ਅਤੇ ਤੁਰਿਆਪਦ ਦੀ ਪ੍ਰਾਪਤੀ ਹੋ ਗਈ। ਹਰ ਭੰਡਾਰੇ ਤੇ ਸੰਤ ਮਹਾਤਮਾ ਪੁੱਜਦੇ ਅਤੇ ਆਤਮਕ ਮੰਡਲ ਦੇ ਆਨੰਦ ਮਾਣਦੇ। ਇਵੇਂ ਰਾਜਾ ਜਨਕ ਜੀ ਗੁਰਮੁਖ ਮਾਇਆ ਵਿੱਚ ਉਦਾਸੀ ਦੀ ਅਵਸਥਾ ਵਿੱਚ ਪੁੱਜੇ ਹੋਏ ਸਨ। ਜਗਤ ਵਿੱਚ ਭਾਵੇਂ ਕੋਈ ਕਿੱਡਾ ਵੀ ਭਜਨੀਕ ਤਪਸਵੀ ਤਿਆਗੀ ਬਣ ਜਾਵੇ, ਜਦ ਤੱਕ ਹਉ ਹੰਕਤਾ ਦਾ ਨਾਸ਼ ਨਹੀਂ ਹੁੰਦਾ ਉਨਾ ਚਿਰ ਨਾ ਤਾਂ ਉਹਨਾਂ ਦਾ ਮਨ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਵਿਚ ਲੀਨ ਹੁੰਦਾ ਹੈ ਤੇ ਨਾ ਹੀ ਪੂਰਨ ਪਦਵੀ ਦੀ ਦਾਤ ਪ੍ਰਾਪਤ ਹੁੰਦੀ ਹੈ। ਇਵੇਂ ਹੀ ਸੁਖਦੇਵ ਮੁਨੀ ਜਿਹੜੇ ਕਿ ਸ਼ਿਵਜੀ ਪਾਸੋਂ ਅਮਰ ਕਥਾ ਸੁਣ ਕੇ ਪੂਰਵਲੇ ਜਨਮ ਵਿਚ ਹੀ ਤੋਤੇ ਦੇ ਰੂਪ ਵਿਚ ਅਮਰਨਾਥ ਦੇ ਅਸਥਾਨ ਤੇ ਮੁਕਤ ਹੋ ਚੁੱਕੇ ਸਨ, ਪਰ ਜਨਮ ਧਾਰ ਕੇ ਸੁਖਦੇਵ ਮੁਨੀ ਬਣੇ। ਤਪੱਸਿਆ ਕੀਤੀ ਪਰ ਅਹੰਕਾਰ ਨਾ ਤਿਆਗਿਆ। 12 ਵਰਿਆਂ ਦਾ ਹੋ ਕੇ ਇੱਕ ਵੈਰਾਗੀ ਅਤੇ ਤਿਆਗੀ ਮਹਾਤਮਾ ਬਣ ਕੇ ਜੰਗਲ ਵਿਚ ਤਪ ਕਰ ਰਿਹਾ ਸੀ। ਹੰਕਾਰ ਦਿਨ ਪ੍ਰਤੀ ਦਿਨ ਵੱਧਦਾ ਗਿਆ। ਸੁਖਦੇਵ ਜੀ ਆਪਣੇ ਪਿਤਾ ਬਿਆਸ ਰਿਖੀ ਨੂੰ ਕਦੀ ਕਦੀ ਜ਼ਰੂਰ ਮਿਲਦੇ। ਇੱਕ ਸਮੇਂ ਅਹੰ ਭਾਵ ਵਿਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਆਖ ਦਿੱਤਾ ਕਿ ਪਿਤਾ ਜੀ, ਤੁਸੀਂ ਰਿਸ਼ੀਆਂ ਮੁਨੀਆਂ ਦੀ ਤਾਰੀਫ਼ ਬੜੀ ਕਰਦੇ ਹੋ, ਪਰ ਜਦ ਮੈਂ ਉਨ੍ਹਾਂ ਦੀ ਆਤਮਾ ਨੂੰ ਵੇਖਦਾ ਹਾਂ ਤਾਂ ਉਹ ਮੇਰੇ ਪਾਸਕੂ ਵੀ ਮੈਨੂੰ ਨਜ਼ਰ ਨਹੀਂ ਆਉਂਦੇ। ਰਿਸ਼ੀ ਬਿਆਸ ਜੀ 18 ਪੁਰਾਣਾਂ ਦੇ ਕਰਤਾ, ਪਰਮੇਸ਼ਰ ਦੇ ਪਵਿੱਤਰ ਨਾਮ ਦੇ ਪ੍ਰੇਮੀ, ਵੱਡੇ ਵੱਡੇ ਅਹੰਕਾਰੀਆਂ ਦੇ ਅਹੰਕਾਰ ਨੂੰ ਜਿਨ੍ਹਾਂ ਨੇ ਚਕਨਾ ਚੂਰ ਹੁੰਦਿਆਂ ਵੇਖਿਆ, ਉਹ ਆਪਣੇ ਪੁੱਤਰ ਨੂੰ ਇਸ ਬਿਮਾਰੀ ਦਾ ਸ਼ਿਕਾਰ ਹੋਇਆ ਵੇਖ ਕੇ ਕਦੋਂ ਝੱਲ ਸਕਦੇ ਸਨ। ਉਨ੍ਹਾਂ ਸੁਖਦੇਵ ਨੂੰ ਬਹੁਤ ਸਮਝਾਇਆ, ਪਰ ਕਈ ਵਾਰ ਮੱਛੀ ਪੱਥਰ ਚਟੇ ਬਿਨਾਂ ਵਾਪਸ ਨਹੀਂ ਮੁੜਦੀ। ਸੁਖਦੇਵ ਹਉਮੈ ਦੀ ਟੀਸੀ ਤੇ ਪੁੱਜ ਚੁੱਕਾ ਸੀ। ਬਿਆਸ ਜੀ ਨੇ ਆਖਿਆ ਕਿ ਪੁੱਤਰ ਸੁਖਦੇਵ, ਤੂੰ ਇੰਜ ਕਰ, ਰਾਜਾ ਜਨਕ ਨੂੰ ਆਪਣਾ ਗੁਰੂ ਧਾਰਨ ਕਰ। ਨਾ ਚਾਹੁੰਦਿਆਂ ਹੋਇਆ ਵੀ ਮਜਬੂਰਨ ਆਪਣੇ ਪਿਤਾ ਦਾ ਹੁਕਮ ਮੰਨ ਕੇ ਸੁਖਦੇਵ ਰਾਜਾ ਜਨਕ ਜੀ ਦੇ ਮਹਿਲਾਂ ਵਿਚ ਪੁੱਜਾ। ਰਾਜਾ ਜਨਕ ਜੀ ਨੇ ਅਨੁਭਵ ਨਾਲ ਸੁਖਦੇਵ ਦੇ ਹਉਮੈ ਰੋਗ ਨੂੰ ਤਾੜ ਲਿਆ। ਸੁਖਦੇਵ ਜੀ ਨੇ ਬੇਨਤੀ ਕੀਤੀ ਕਿ ਮੈਂ ਆਪ ਜੀ ਨੂੰ ਗੁਰੂ ਧਾਰਨ ਕਰਨ ਲਈ ਆਇਆ ਹਾਂ, ਪਰ ਇੰਨੇ ਚਿਰ ਵਿਚ ਅਹਿਲਕਾਰਾਂ ਨੇ ਆ ਕੇ ਆਖਿਆ ਕਿ ਰਾਜਾ ਸਾਹਿਬ, ਤੁਹਾਡੇ ਦਰਬਾਰ ਦੀ ਡਿਉੜੀ ਨੂੰ ਅੱਗ ਲੱਗ ਗਈ ਹੈ। ਅੱਗ ਲੱਗਣ ਦੀ ਗੱਲ ਸੁਣ ਕੇ ਸੁਖਦੇਵ ਉੱਠ ਕੇ ਡਿਉੜੀ ਵੱਲ ਨੂੰ ਆਪਣੀ ਲੰਗੋਟੀ ਕੁਪੀਨ ਸਾਂਭਣ ਲਈ ਟੁਰਨ ਲੱਗਾ। ਜਦ ਰਾਜਾ ਜਨਕ ਜੀ ਨੇ ਆਖਿਆ ਕਿ ਇਹ ਵੱਡੇ ਤਿਆਗੀ ਸੁਖਦੇਵ, ਕੀ ਤੇਰੀ ਲੰਗੋਟੀ ਅਤੇ ਕੁਪੀਨ ਮਹਿਲਾਂ ਨਾਲੋਂ ਕੀਮਤੀ ਹੈ? ਮੈਂ ਮਹਿਲਾਂ ਨੂੰ ਲੱਗੀ ਹੋਈ ਅੱਗ ਵੇਖ ਕੇ ਨਹੀਂ ਘਾਬਰਿਆ, ਤੇ ਤੂੰ ਥੋੜੇ ਮੁੱਲ ਦੀ ਕੁਪੀਨ ਤੇ ਲੰਗੋਟੀ ਵਾਸਤੇ ਉੱਠ ਕੇ ਭੱਜ ਗਿਆ, ਤੇ ਸਮਝਦਾ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਤਿਆਗੀ? ਹੰਕਾਰ ਆਪਣੇ ਮਨ ਵਿਚ ਤੂੰ ਆਪਣੇ ਆਪ ਨੂੰ ਤਿਆਗੀ ਤੇ ਵੈਰਾਗੀ ਹੋਣ ਦਾ ਪਾਲ ਰੱਖਿਆ ਹੈ। ਤੂੰ ਅਜੇ ਤਿਆਗ ਤੇ ਵੈਰਾਗ ਦੀ ਪਦਵੀ ਤੇ ਨਹੀਂ ਪੁੱਜਾ, ਤੂੰ ਕਿਸੇ ਹੋਰ ਦੀ ਭਾਲ ਕਰ, ਮੇਰੀ ਨਿਗਾਹ ਵਿਚ ਤਾਂ ਤੂੰ ਅਜੇ ਗੁਰੂ ਧਾਰਨ ਕਰਨ ਦੇ ਯੋਗ ਹੀ ਨਹੀਂ। ਨਿਰਮਾਣ ਤਾਂ ਸਿੱਖ ਤੇ ਹਉਮੈ ਦਾ ਤਿਆਗ ਕਰਕੇ ਫੇਰ ਮੇਰੇ ਪਾਸ ਆਈ। ਸੁਖਦੇਵ ਜੀ ਨੂੰ ਆਪਣੀ ਊਣਤਾਈ ਮਹਿਸੂਸ ਹੋਈ, ਪਰ ਹੱਠ ਕਰਕੇ ਦਰਵਾਜੇ ਅੱਗੋਂ ਨਾ ਹਟਿਆ। ਤਦ ਦੁਬਾਰਾ ਜਨਕ ਜੀ ਨੇ ਕਿਹਾ, ਸੁਖਦੇਵ, ਜੇਕਰ ਜ਼ਰੂਰੀ ਸਾਨੂੰ ਗੁਰੂ ਧਾਰਨਾ ਹੈ ਨਾ, ਤਦ ਮਹਿਲਾਂ ਦੇ ਪਿਛਲੇ ਪਾਸੇ ਜਾ ਕੇ ਖੜੋ ਜਾ, ਜਦੋਂ ਤੱਕ ਸੱਦੀਏ ਨਾ ਉੱਥੋਂ ਹਿਲਣਾ ਨਹੀਂ। ਗੁਰੂ ਰਾਮਦਾਸ ਜੀ ਨੇ ਸੁਖਦੇਵ ਮੁਨੀ ਦੀ ਇਸ ਕਠਿਨ ਘਾਲਣਾ ਦਾ ਵਰਣਨ ਕਰਦੇ ਹੋਏ ਕਾਨੜਾ ਰਾਗ ਵਿਚ ਪਾਵਨ ਬਚਨ ਕੀਤਾ ਹੈ ਕਿ ਜਾਤ ਨਜਾਤ ਦੇਖ ਮਤ ਭਰਮੋ, ਸੁਖ ਜਨਕ ਪੱਗੀ ਲੱਗ ਧਿਆਵੈ ਗੋ, ਜੂਠਨ ਜੂਠ ਪਈ ਸਿਰ ਉਪਰ, ਖਿਨ ਮਨੁਆ ਤਿਲ ਨਾ ਡੁਲਾਵੈ ਗੋ। ਦੱਸਦੇ ਨੇ ਕਿ ਅਡੋਲ ਚਿੱਤ ਵਿਚ ਆਪਣੇ ਗੁਰੂ ਦਾ ਹੁਕਮ ਮੰਨ ਕੇ 12 ਵਰੇ ਸੁਖਦੇਵ ਜੀ ਉਸ ਰਾਜਾ ਜਨਕ ਦੇ ਮਹੱਲ ਦੇ ਪਿੱਛੇ ਖੜੇ ਰਹੇ। ਸਿਰ ਉਪਰ ਜੂਠੀਆਂ ਪਤਲਾਂ ਪੈਂਦੀਆਂ ਰਹੀਆਂ। ਇੰਨੇ ਚਿਰ ਵਿਚ ਹਉਮੈ ਦੀ ਸਖ਼ਤ ਮੈਲ ਸਹਿਜੇ ਸਹਿਜੇ ਘਟਦੀ ਘਟਦੀ ਖਤਮ ਹੋ ਗਈ। ਇਕ ਪੂਰਨ ਆਗਿਆਕਾਰੀ ਸੇਵਕ ਵਾਲੀ ਅਵਸਥਾ ਵਿਚ ਸੁਖਦੇਵ ਪੁੱਜ ਚੁੱਕਾ ਸੀ। ਪ੍ਰੀਖਿਆ ਵਿਚ ਪੂਰਨ ਸਫਲ ਹੋ ਚੁੱਕੇ ਸੁਖਦੇਵ ਜੀ ਨੂੰ ਰਾਜਾ ਜਨਕ ਜੀ ਨੇ ਪ੍ਰਭੂ ਜੀ ਦੇ ਨਾਮ ਦੀ ਸਿਮਰਨ ਦੀ ਦੀਖਿਆ ਦਿੱਤੀ ਅਤੇ ਸੁਖਦੇਵ ਇਸ ਤਰ੍ਹਾਂ ਪ੍ਰਸਿੱਧ 8 ਮੁਨੀਆਂ ਵਿਚੋਂ ਇਕ ਮੁਨੀ ਬਣ ਗਿਆ। ਰਾਜਾ ਜਨਕ ਜੀ ਦੇ ਜੀਵਨ ਦੀ ਇਕ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਆਉਂਦੀ ਹੈ ਕਿ ਨਰਕ ਖਾਲੀ ਉਨ੍ਹਾਂ ਨੇ ਕਰਵਾ ਦਿੱਤੇ। ਜਨਕ ਜਨਕ ਬੈਠੇ ਸਿੰਘਾਸਨ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਬਚਨ ਹੈ, ਜਨਕ ਦਾ ਪ੍ਰਤਾਪ ਇੰਨਾ ਵਧਿਆ ਕਿ ਅੱਗੋਂ ਇਸ ਕੁੱਲ ਵਾਲਿਆਂ ਨੇ ਆਪਣੇ ਨਾਂ ਨਾਲ ਜਨਕ ਸ਼ਬਦ ਦੀ ਵਰਤੋਂ ਆਰੰਭ ਕਰ ਦਿੱਤੀ। ਸੀਤਾ ਜੀ ਦੇ ਪਿਤਾ ਜਨਕ ਜੀ ਵੀ ਗੁਰਮੁਖ ਮਾਇਆ ਵਿਚ ਉਦਾਸੀ ਗੁਰਮੁਖ ਰਾਜੇ ਜਨਕ ਜੀ ਦੀ ਵੰਸ਼ ਵਿਚੋਂ ਸਨ। ਕਹਿੰਦੇ ਨੇ ਕਿ ਜਦੋਂ ਅੰਤ ਸਮਾਂ ਰਾਜਾ ਜਨਕ ਜੀ ਦਾ ਆਇਆ ਤਾਂ ਦੇਵਤਿਆਂ ਦੀ ਭਾਰੀ ਕੁਲਾਹਲ, ਤਰ੍ਹਾਂ ਤਰ੍ਹਾਂ ਦੇ ਵਾਜਿਆਂ ਨਗਾਰਿਆਂ ਦੀ ਆਵਾਜ਼ ਹੁੰਦਿਆਂ ਆਕਾਸ਼ ਵਿਚ ਰਾਜਾ ਜਨਕ ਜੀ ਦਾ ਬਵਾਨ ਦੇਵਪੁਰੀ ਵੱਲ ਲੈ ਕੇ ਟੁਰੇ। ਜਾਂਦਿਆਂ ਜਾਂਦਿਆਂ ਰਾਜਾ ਜਨਕ ਜੀ ਦਾ ਹੁਕਮ ਮੰਨ ਕੇ ਦੇਵਗਣ ਬਿਵਾਨ ਲੈ ਕੇ ਨਰਕਾਂ ਦੇ ਨੇੜੇ ਪੁੱਜ ਗਏ। ਨਰਕ ਨਿਵਾਸੀ ਜੀਵਾਂ ਦੀਆਂ ਚੀਕਾਂ ਪੁਕਾਰਾਂ ਜਨਕ ਜੀ ਨੇ ਸੁਣੀਆਂ, ਮਨ ਦਇਆ ਨਾਲ ਭਰ ਗਿਆ ਅਤੇ ਹਿਰਦਾ ਉਨ੍ਹਾਂ ਦੀ ਬੰਦ ਖਲਾਸੀ ਲਈ ਤੜਪ ਉੱਠਿਆ। ਧਰਮਰਾਜ ਨੂੰ ਉਨ੍ਹਾਂ ਨਰਕ ਨਿਵਾਸੀ ਜੀਵਾਂ ਦੀ ਬੰਦ ਖਲਾਸੀ ਲਈ ਹੁਕਮ ਕੀਤਾ, ਪਰ ਧਰਮਰਾਜ ਨੇ ਨਿਮਰਤਾ ਪੂਰਵਕ ਆਖਿਆ ਕਿ ਜੀ, ਮੈਂ ਤਾਂ ਪ੍ਰਭੂ ਦਾ ਨੌਕਰ ਹਾਂ, सिर्फ परमेश्वर का सिमरन भजन ही इन्हां दा छुटकारा करवा सकता है। होया इवें कि राजा जनक जी ने संकल्प करके तक्कड़ दे इक पासे परमेश्वर जी का पवित्र नाम लिख के रख दिता, दूजे पासे धर्मराज ने पापी जीवां दे पाप कर्मां दा लेखा जोखा रख दिता। पर पापी जीवां दे पापां दा भार प्रभु जी दे नाम दे मुकाबले पासकू जिन्ना भार भी ना बन सकिया, सारे नरक खाली हो गए। सब जीव जंतुआं दी बंद खलासी राजा जनक जी ने करवाई। आप राजा जनक जी ठाकर अविनाशी प्रभु जी दे पवित्र दरबार विच पुज गए। हे आत्मा वेख, प्रभु जी दे पवित्र नाम दी शक्ति, सारे कुंभी नरक खाली हो गए केवल नाम दे आसरे। सब दे दुखां दा छुटकारा हो गया, इसलिए तू भी अहंकार दा त्याग करके प्रभु जी दा पवित्र नाम अठे पहर सिमरना कर, तां जो तेरी भी कल्याण हो जावे।